हे गुरु। सतनाम वाहे गुरु साहिब जी, टोडे महला पंजवां, सतगुर आयो शरण तुहारे, मिले सुख नाम हर सोभा, चिंता लाहे हमारे, सतगुर आयो शरण तुहारे, मिले सुख नाम हर सोभा, चिंता लाहे हमारे, रहाओ अवरण सूजै दूजी ठार, हार पर्यो तो द्वारे, लेखा छोड़ अलेखा छूट है, हम निर्गुण लेहो बारे, सदबक सिंध सदा मेहरवाना, सबना दे आधारे, नानक दास संत पाछ परे हो, राख ले हो एह बारे, सदबक सिंध सदा मेहरवाना, सबना दे आधारे, नानक दास संत पाछ परे हो, राख ले हो एह बारे।
वाहिगुरु जी का खालसा, वाहिगुरु जी की फतेह। गुरु रूप गुरु की साजी रवाजी, गुरु स्वरूप गुरु खालसा, सतसंग जी, दीना बंधु निमाणिया दिमाण, सतगुरु पंचम पातशाह महाराज साडे ते कृपा करदे ने, कहिंदे ने गुरु के सिखा तू गुरु को जाना है, लेकिन तेनू मंगण दी जाच नहीं। और कई बार अजिहा हुंदा है, मीह पैंदा है, लेकिन मीह पैंदे समय मनुख यह कवे कि मैं मीह दा साफ पानी भर लां, उन्ना चिर भरेगा नहीं जिन्ना बर्तन नू माज के खुलिया रखेगा नहीं। गुरु की रहमत का मीह तो वसदा है, पर असी अपने आप नू संकोच के रखिया, संकोच के तो सतगुरु पातशाह कहिंदे गुरु के सिखा तू गुरु कोल जाना इस प्रकार मंगणा कर। मंगण दा ढंग तरीका की है, की मंगना है, अज दे पावन पितृ हुक्मनामे दा मुख विषय है। गुरमुखो आपां कोई भी काम करिए ते साडी सोच ए पी साडा एक काज नेपरे चढ़ जाए, विघन ना पवे, वो विघना दी निवृत्ति कदों होवेगी। असी गुरु की बाणी विच पढ़दे हां, करता पुरख खलोआ वाल न विंगावा। जदों साडे कार्ज विच गुरु ते परमेश्वर आ के सहाई हो जाए, खलो जाए, उदों किसी प्रकार का विघन नहीं पैंदा। आप हुण ब्रह्म चर्चा कर लगे, ब्रह्म दी विचार कर लगे हां, ते माफी देनी, कई बार ब्रह्म की विचार करद्या ते सुनद्या बंदा खाली रह जांदा है। उहदा कारण तुलसीदास ने बड़ा सुंदर लिखा रामचरितमानस विच, ਕਹਿੰਦੇ ਨੇ ਤੁਲਸੀ ਪੂਰਬ ਪਾਪ ਤੇ ਹਰ ਜਾ ਸੁਣਿਓ ਨਾ ਜਾਏ ਕਹਿ ਉਂਗੇ ਕਹਿ ਲਰ ਪਰੇ ਕਹਿ ਘਰ ਕੋ ਉੱਠ ਜਾਏ। ਬਾਬਾ ਤੁਲਸੀਦਾਸ ਕਹਿੰਦੇ ਭਾਈ ਬੰਦੇ ਦੇ ਪੂਰਬਲੇ ਕਰਮ ਮਾੜੇ ਹੋਣਾ ਤੇ ਬੰਦਾ ਕਈ ਵਾਰਾਂ ਗੁਰੂ ਸੰਗਤ ਵਿੱਚ ਆ ਕੇ ਪ੍ਰਭੂ ਦੇ ਪਿਆਰਿਆਂ ਦੇ ਕੋਲ ਮਿਲਾਪ ਕਰਦੇ ਸਮੇਂ ਵੀ ਖਾਲੀ ਮੁੜ ਜਾਂਦਾ ਹੈ ਉਹਦੇ ਪੂਰਬਲੇ ਕਰਮ ਸਾਥ ਨਾ ਦਿੰਦੇ ਹੋਣ ਤੇ। ਬੜਾ ਸੁੰਦਰ ਫਰਮਾਇਆ ਉਹਨਾਂ ਨੇ ਕਹਿੰਦੇ ਨੇ ਤੁਲਸੀ ਪੂਰਬ ਪਾਪ ਕੇ ਪਹਿਲੇ ਪਾਪਾਂ ਕਰਕੇ ਗੁਨਾਹ ਕਰਕੇ ਹਰ ਜਾ ਸੁਣਿਓ ਨਾ ਜਾਏ ਪਰਮਾਤਮਾ ਦੀ ਵਡਿਆਈ ਸੁਣੀ ਨਹੀਂ ਜਾਂਦੀ। ਤੁਲਸੀ ਜੀ ਕਾਰਨ ਕੀ ਕਿਉਂ ਨਹੀਂ ਸੁਣੀ ਜਾਂਦੀ? ਅੱਗੇ ਜਵਾਬ ਦਿੰਦੇ ਨੇ ਕਹਿ ਉਂਗੇ ਆਮ ਕਈਆਂ ਨੂੰ ਵੇਖੀਦਾ ਹੈ ਕਿ ਕਥਾ ਹੋਈ ਕੀਰਤਨ ਆਰੰਭ ਹੋਇਆ ਅਜੇ ਭਾਵੇਂ ਕਥਾ ਤੇ ਕੀਰਤਨ ਆਰੰਭ ਹੀ ਹੋਣ ਲੱਗਾ ਪਰ ਉਹਨਾਂ ਨੂੰ ਨੀਂਦ ਆ ਜਾਂਦੀ ਹੈ। ਇਹ ਆਮ ਵਾਪਰਦਾ ਸਾਡੇ ਨਾਲ। ਤੁਲਸੀ ਜੀ ਕਹਿੰਦੇ ਵੀ ਕਈ ਵਾਰ ਵਿਘਨ ਪੈਂਦਾ ਵੀ ਬੰਦਾ ਸੰਗਤ ਵਿੱਚ ਆ ਕੇ ਉਂਘਣ ਲੱਗ ਪੈਂਦਾ ਹੈ ਕਹਿ ਉਂਘੇ ਕਹਿ ਲਰ ਪਰੇ। ਜਿਹੜਾ ਇਹ ਕੰਮ ਨਾ ਕਰਨ ਗੋਚਰਾ ਨਾ ਆਪਾਂ ਕਰ ਲੈਂਦੇ ਕਈ ਵਾਰ ਆਪਾਂ ਸੰਗਤ ਵਿੱਚ ਆ ਕੇ ਇਸ ਗੱਲ ਤੋਂ ਲੜਨ ਲੱਗ ਪੈਂਦੇ ਹਾਂ ਮੈਨੂੰ ਤੂੰ ਖੁੱਲਾ ਹੋ ਕੇ ਬਹਿਣ ਨਹੀਂ ਦਿੰਦਾ ਥਾਂ ਤੰਗ ਹੈ ਆਏ ਸਾਂ ਹਰ ਜਾ ਸੁਣ ਲਈ ਤੇ ਇੱਥੇ ਆਣ ਕੇ ਆਪਾਂ ਲੜਨ ਲੱਗ ਪਏ। ਤੇ ਤੀਜੀ ਗੱਲ ਉਹਨਾਂ ਨੇ ਕਹੀ ਹੈ ਕਿ ਜਰਨ ਸ਼ਕਤੀ ਘੱਟ ਹੈ ਟਾਲਨੇਸ਼ਨ ਪਾਵਰ ਹੈ ਨਹੀਂ ਕਹਿੰਦਾ ਸਾਰੇ ਨਿਕੰਮੇ ਆਏ ਮੈਂ ਨਹੀਂ ਕਥਾ ਸੁਣਨੀ ਲੜ ਕੇ ਚਲਾ ਜਾਂਦਾ ਕਹਿ ਉਂਘੇ ਕਹਿ ਲੜ ਪਰੇ ਕਹਿ ਘਰ ਕੋ ਉੱਠ ਜਾਏ ਜਾਂ ਉੱਠ ਕੇ ਲੜ ਕੇ ਘਰ ਨੂੰ ਚਲਾ ਗਿਆ ਮੈਂ ਨਹੀਂ ਸੁਣਨੀ ਕਥਾ। ਇਸ ਵਿਘਨ ਤੋਂ ਕਿਵੇਂ ਬਚਿਆ ਜਾਏ? ਤੇ ਧਾਰਮਿਕ ਮਨੁੱਖ ਕਹਿੰਦੇ ਨੇ ਗੁਰਮੁਖਾ ਉਸ ਨੇਕ ਕਰਮ ਕਰਨ ਤੋਂ ਪਹਿਲਾਂ ਅਰਦਾਸ ਕਰ। ਤੇ ਗੁਰਮੁਖ ਇਹ ਢੰਗ ਤਰੀਕਾ ਆਪਾਂ ਜਿਸ ਥਾਂ ਦੀ ਹਾਜ਼ਰੀ ਭਰ ਰਹੇ ਨਾ ਇਸ ਥਾਂ ਤੇ ਚੇਤ ਦੀ ਸੰਕ੍ਰਾਂਤ ਨੂੰ ਮੇਰੇ ਪੰਚਮ ਪਾਤਸ਼ਾਹ ਨੇ ਸਾਨੂੰ ਦੱਸਿਆ ਸੀ ਬਾਰਾਂ ਮਾਹ ਦੀ ਬਾਣੀ ਆਪਾਂ ਪੜ੍ਹਦੇ ਹਾਂ ਉਹਦੀ ਪਹਿਲੀ ਪੌੜੀ ਹੈ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ ਚਾਰ ਕੁੰਟ ਦਹਿਦਸ ਭਰਮੇ ਥੱਕ ਆਏ ਪ੍ਰਭ ਕੀ ਸਾਮ। ਮੇਰੇ ਮਾਲਕਾ ਆਪਣੀ ਕਿਰਤ ਕਰਕੇ ਆਪਣੇ ਕਰਮਾਂ ਕਰਕੇ ਤੇਰੇ ਨਾਲ ਟੁੱਟੇ ਹਾਂ। ਤੇ ਸਾਮ ਕਹਿੰਦੇ ਨੇ ਸ਼ਰਨੂ ਹੁਣ ਤੇਰੀ ਸ਼ਰਨ ਵਿੱਚ ਆਇਆ ਤੇ ਕਿਰਪਾ ਕਰਕੇ ਸਾਨੂੰ ਰੱਖ ਲਾ। ਇਸ ਕਿਰਪਾ ਦੀ ਪ੍ਰਾਪਤੀ ਵਾਸਤੇ ਗੁਰਮੁਖੋ ਨਿਯਮ ਹੈ ਵੀ ਆਪਾਂ ਕਥਾ ਤੋਂ ਪਹਿਲਾਂ ਵਾਹਿਗੁਰੂ ਨੂੰ ਚੇਤੇ ਕਰੀਏ ਤਾਂ ਕਿ ਕਿਰਪਾ ਦੇ ਪਾਤਰ ਬਣ ਜਾਈਏ ਤੇ ਵਿਘਨ ਨਾ ਪਾਏ। ਸਾਰੇ ਕਿਰਪਾ ਲੈਣ ਲਈ ਝੋੜੀਆਂ ਅੱਡੀਏ ਬੁੱਕ ਕੱਢੀਏ ਕਿਉਂਕਿ ਆਪਾਂ ਗੁਰਬਾਣੀ ਚ ਪੜ੍ਹਦੇ ਹਾਂ ਕਰ ਅੰਜਲੀ ਪੁੰਨ ਵੱਡਾ ਹੈ ਕਰ ਡੰਡੌਤ ਪੁੰਨ ਵੱਡਾ ਹੈ। ਫਲਾਨੇ ਬੰਦੇ ਨੇ ਘੋੜਾ ਦੇਤਾ ਫਲਾਨੇ ਨੇ ਹਾਥੀ ਦੇ ਦਿੱਤਾ ਫਲਾਨੇ ਨੇ ਇੰਨੇ ਬਸਤਰ ਵੰਡੇ। ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਗੁਰੂ ਕੇ ਸਿੱਖਾ ਤੂੰ ਨਮਾਣਾ ਹੋ ਕੇ ਤੇ ਆਕੜ ਫਾਕੜ ਛੱਡ ਕੇ ਆਕੜ ਫਾਕੜ ਜਿਹੜਾ ਲੱਭ ਚਾਹੁੰਦਾ ਨਾ ਡੰਡੌਤ ਇਹਦੇ ਆਮ ਵਿਦਵਾਨਾਂ ਦੀ ਭਾਸ਼ਾ ਵਿੱਚ ਅਰਥ ਨੇ ਵੀ ਡੰਡੇ ਵਾਕੂ ਸਿੱਧਿਆ ਹੋ ਕੇ ਬੇਨਤੀ ਕਰਨੀ ਸਿੱਧਿਆ ਹੋ ਕੇ। ਤੁਸੀਂ ਵੇਖਿਆ ਕਈ ਵਾਰ ਮੰਦਰਾਂ ਦੇ ਵਿੱਚ ਗੁਰਦੁਆਰਿਆਂ ਵਿੱਚ ਕਈ ਪ੍ਰੇਮੀ ਆਉਂਦੇ ਨੇ ਭੈਣਾਂ ਵੀ ਆਉਂਦੇ ਨੇ ਉਹ ਲੰਬੇ ਪੈ ਕੇ ਮੱਥਾ ਟੇਕਦੇ ਲੰਮਾ ਪੈ ਕੇ ਉਹਦਾ ਅਰਥ ਹੁੰਦਾ ਡੰਡੌਤ ਡੰਡੇ ਵੱਤ। ਤੇ ਜੇ ਇਹਨੂੰ ਆਪਾਂ ਆਮ ਪੇਂਡੂ ਭਾਸ਼ਾ ਵਿੱਚ ਇਹਦੇ ਅਰਥ ਕਰੀਏ ਤੇ ਇਹਦਾ ਅਰਥ ਹੁੰਦਾ ਵੀ ਆਪਣੇ ਵਿੰਗ ਤਰਿੰਗ ਕਰਕੇ ਤੇ ਸਿੱਧਾ ਹੋ ਕੇ ਮੱਥਾ ਟੇਕ ਸਿੱਧਾ ਹੋ ਕੇ ਤੇਰੇ ਅੰਦਰ ਵੜਨਾ ਹੋਇਆ। ਕਰ ਅੰਜਲੀ। ਅੰਜਲੀ ਕਹਿੰਦੇ ਨੇ ਬੁੱਕ ਨੂੰ। ਇਹ ਬਹੁਤ ਵੱਡਾ ਪੁੰਨ, ਬੜਾ ਨੇਕ ਕਰਮ ਹੈ ਕਹਿੰਦੇ ਜੀ, ਇਹਦੇ ਚ ਕੀ ਬੜਾ ਪੁੰਨ ਪਰ ਕੀ ਕਰਮ ਹੋਵੇਗਾ। ਅੱਡਣਾ ਸੀ ਬੁੱਕ ਹੈ ਤੇ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਕਹਿੰਦੇ ਵੀ ਗੁਰਮੁਖਾ ਇਹ ਬਹੁਤ ਵੱਡਾ ਪੁੰਨ ਹੈ, ਬੜਾ ਮਹਾਨ ਕਰਮ ਹੈ। ਉਹਦਾ ਗੁਰਮੁਖ ਕਾਰਨ ਹੈ, ਮੰਗੇਗਾ ਤਦੋਂ ਜੇ ਨਿਮਾਣਾ ਹੋਵੇਗਾ। ਤੇ ਜਿਹੜਾ ਆਕੜ ਖਾਰ ਉਹ ਮੰਗਦਾ ਨਹੀਂ, ਕਹਿੰਦਾ ਮੈਨੂੰ ਕਿਸੇ ਦੀ ਕੀ ਪਰਵਾਹ ਹੈ। ਗੁਰੂ ਕੇ ਸਿੱਖਾ ਨਿਮਾਣਾ ਹੋ ਕੇ ਆਪਣੇ ਅੰਦਰ ਦੇ ਵਾਲ ਵਿੰਗ ਕੱਢ ਕੇ ਤੇ ਗੁਰੂ ਦੇ ਅੱਗੇ ਮੰਗਤਾ ਬਣ ਕੇ ਹੱਥ ਅੱਡ, ਗੁਰੂ ਤੇਰੀਆਂ ਝੋਲੀਆਂ ਭਰ ਦੇਗਾ। ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਚਾਰ ਕੁੰਟ ਦਹਿਦ ਸੁਭਰਮੇ, ਚਾਰ ਦਿਸ਼ਾਵਾਂ ਉੱਤਰ ਪੂਰਬ ਦੱਖਣ ਵਗੈਰਾ, ਤੇ ਬਾਕੀ ਦੀਆਂ ਦਸ ਦਿਸ਼ਾ ਕਿਹੜੀਆਂ ਨੇ? ਚਾਰ ਕੋਨੇ ਔਰ ਗੁਰਮੁਖ ਉੱਪਰ ਤੇ ਥੱਲੇ ਵਾਲਾ ਇੱਕ ਕੁੱਲ ਦਸ ਬਣ ਜਾਂਦਾ ਹੈ, ਰੋਹਬ ਚਾਰ। ਤੋ ਆਪਾਂ ਬ੍ਰਹਮ ਚਰਚਾ ਕਰਨ ਲੱਗੇ ਹਾਂ। ਬ੍ਰਹਮ ਚਰਚਾ ਪਰਮਾਤਮਾ ਦੀ ਵਿਚਾਰ, ਪਰਮਾਤਮਾ ਦੀ ਰਹਿਮਤ ਨੂੰ ਪ੍ਰਾਪਤ ਕਰਨੇ। ਸਾਡਾ ਇਹ ਕੰਮ ਨੇਪਰੇ ਚੜ ਜਾਏ ਉਸ ਕਿਰਪਾ ਨੂੰ ਪ੍ਰਾਪਤ ਕਰਨ ਵਾਸਤੇ, ਆਪਾਂ ਸਾਰੇ ਬੁੱਕ ਕਰੀਏ, ਝੋਲੀ ਅੱਡੀਏ, ਤਾਂ ਕਿ ਸਤਿਗੁਰੂ ਪਾਤਸ਼ਾਹ ਸਾਨੂੰ ਆਪਣੀ ਰਹਿਮਤਾਂ ਨਾਲ ਨਵਾਜਣ। ਗੱਜ ਕੇ ਬੋਲੋ ਸਤਨਾਮ ਵਾਹਿਗੁਰੂ।
ਤੁਹਾਡੇ ਮਹੱਲਾ ਪੰਜਵਾਂ, ਸਤਿਗੁਰ ਆਇਓ ਸਰਣ ਤੁਹਾਰੇ।
ਜਿਹੜਾ ਗੁਰਮੁਖੋ ਸਤਿਗੁਰ ਸ਼ਬਦ ਹੈ, ਇਹਦੀ ਬਹੁਤ ਲਮੇਰੀ ਵਿੰਗ ਆਖਿਆ, ਬਹੁਤ ਲਮੇਰੀ। ਮੇਰੇ ਆਪਣੇ ਵਿਸ਼ਵਾਸ ਮੁਤਾਬਕ ਹਜ਼ਾਰਾਂ ਦਾਨੇ, ਹਜ਼ਾਰਾਂ ਵਿਦਵਾਨ, ਬੁੱਧੀਜੀਵੀ, ਗੁਰਮੁਖ ਪਿਆਰੇ ਸਤਿਗੁਰ ਦੀ ਵਿਆਖਿਆ ਕਰਨ, ਸਾਡਾ ਗਿਆਨ ਤੇ ਜੀਵਨ ਤਾਂ ਮੁੱਕ ਸਕਦਾ ਪਰ ਸੱਚੇ ਗੁਰੂ ਦੀ ਵਿਆਖਿਆ ਨਹੀਂ ਮੁੱਕਣੀ। ਸਾਡਾ ਗਿਆਨ ਮੁੱਕ ਜਾਏਗਾ, ਸਾਡੀ ਜ਼ਿੰਦਗੀ ਦੇ ਪਲ ਮੁੱਕ ਜਾਣਗੇ, ਲੇਕਿਨ ਸਤਿਗੁਰੂ ਦੀ ਵਿਆਖਿਆ ਨਹੀਂ ਹੁੰਦੀ। ਮੈਂ ਪਹਿਲਾਂ ਮੁੱਢਲੀ ਵਿੱਚ ਮਾਫੀ ਮੰਗ ਲਾਂ। ਜਿਹੜਾ ਸਤਿਗੁਰ ਸ਼ਬਦ ਹੈ, ਇਹ ਦੋ ਸ਼ਬਦਾਂ ਦਾ ਕੰਬੀਨੇਸ਼ਨ, ਦੋ ਸ਼ਬਦਾਂ ਦਾ ਮਿਲਾਪ ਹੈ। ਗੁਰਮਤ ਦਾ ਸੂਰ ਚੜ੍ਹਨ ਤੋਂ ਪਹਿਲਾਂ ਸਾਡੇ ਪੁਰਾਤਨ ਭਾਰਤੀ ਗ੍ਰੰਥਾਂ ਵਿੱਚ ਗੁਰੂ ਲਫ਼ਜ਼ ਬੇਅੰਤ ਵੇਰਾ ਆਇਆ ਹੈ, ਬੇਅੰਤ ਵੇਰਾ। ਔਰ ਸਾਡੀ ਪੁਰਾਤਨ ਭਾਰਤੀ ਸੰਸਕ੍ਰਿਤੀ ਵਿੱਚ ਗੁਰੂ ਧਾਰਨਾ ਕੰਪਲਸਰੀ ਦੱਸਿਆ, ਜ਼ਰੂਰੀ ਦੱਸਿਆ, ਕਿਉਂਕਿ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਹਾਂ ਗੁਰਬਿਨ ਘੋਰ ਅੰਧਾਰ। ਗੁਰੂ ਤੋਂ ਬਿਨਾਂ ਹਨੇਰਾ ਨਹੀਂ ਹੈ, ਕਿਉਂਕਿ ਗੁਰੂ ਹੈ ਹੀ ਚਾਨਣ। ਇੱਥੇ ਮੈਨੂੰ ਇੱਕ ਦ੍ਰਿਸ਼ਟਾਂਤ ਚੇਤੇ ਆ ਗਿਆ। ਜਿਹੜਾ ਯਹੂਦੀ ਮਤ ਹੈ ਨਾ, ਤੁਰੇਤ, ਅੰਜੀਲ, ਜਮੂਰ ਤੇ ਕੁਰਾਨ, ਜਿਵੇਂ ਚਾਰ ਵੇਦ ਨੇ ਭਾਰਤੀਆਂ ਦੇ, ਪੁਰਾਤਨ ਲੋਕਾਂ ਦੇ, ਇਸੇ ਤਰ੍ਹਾਂ ਇਰਮਨੀ ਮਤ ਦੀਆਂ ਚਾਰ ਕਿਤਾਬਾਂ ਨੇ। ਉਹਨਾਂ ਦੇ ਨਾਮ ਨੇ ਤੁਰੇਤ, ਜਮੂਰ, ਅੰਜੀਲ ਔਰ ਕੁਰਾਨ। ਉਸ ਤੁਰੇਤ ਦੇ ਵਿੱਚ ਇੱਕ ਬੜਾ ਸੁੰਦਰ ਦ੍ਰਿਸ਼ਟਾਂਤ ਹੈ। ਕਹਿੰਦੇ ਨੇ ਹਨੇਰੇ ਨੇ ਜਾ ਕੇ ਰੱਬ ਕੋਲ ਇੱਕ ਐਪਲੀਕੇਸ਼ਨ ਦਿੱਤੀ, ਅਰਜੀ ਪਾਈ ਵੀ ਮਹਾਰਾਜ ਮੇਰੇ ਨਾਲ ਧੱਕਾ ਬੜਾ ਹੁੰਦਾ ਹੈ, ਮੈਂ ਗੁਰੂ ਦੇ ਬਾਰੇ ਬੇਨਤੀ ਕਰਨ ਲੱਗਾ ਵੀ ਗੁਰੂ ਦਾ ਅਰਥ ਕੀ ਹੈ, ਗੁਰੂ ਕਰਦਾ ਕੀ ਹੈ। ਤੁਰੇਤ ਵਿੱਚ ਲਿਖਿਆ ਹੈ ਕਿ ਹਨੇਰੇ ਨੇ ਜਾ ਕਰਕੇ ਖੁਦਾ ਨੂੰ, ਪਰਮਾਤਮਾ ਨੂੰ ਜਾ ਕੇ ਆਖਿਆ ਜੀ ਮੈਨੂੰ ਸੂਰਜ ਬੜਾ ਤੰਗ ਕਰਦਾ ਹੈ, ਮੈਨੂੰ ਪਰੇਸ਼ਾਨ ਕਰਦਾ ਹੈ। ਪਰਮਾਤਮਾ ਕਹਿਣ ਲੱਗਾ ਕੋਈ ਗੱਲ ਨਹੀਂ, ਤੂੰ ਮੇਰੇ ਕੋਲ ਬੈਠ ਜਾ ਤੇ ਮੈਨੂੰ ਬੁਲਾਉਣਾ, ਤੂੰ ਆਪਣਾ ਪੱਖ ਪੇਸ਼ ਕਰੀ, ਆਪਣਾ ਪੱਖ ਪੇਸ਼ ਕਰੇਗਾ, ਜਿਹਦਾ ਪੱਖ ਦਰੁਸਤ ਹੋਵੇਗਾ ਮੈਂ ਉਹਦੇ ਹੱਕ ਵਿੱਚ ਫੈਸਲਾ ਦੇ ਦਿਆਂਗਾ। ਕਹਿੰਦੇ ਨੇ ਹਨੇਰਾ ਬੈਠਾ ਹੈ ਤੇ ਸੂਰਜ ਮਹਾਰਾਜ ਵੀ ਚਲੇ ਗਏ ਉੱਥੇ ਮੁੜ ਕੇ। ਅਰੇ ਸੂਰਜ ਦਲੀਜਾਂ ਲੱਗਿਆ ਤੇ ਹਨੇਰਾ ਛੂਟਾਂ ਵੱਟ ਗਿਆ ਦੌੜ ਗਿਆ। ਰੱਬ ਨੇ ਆਵਾਜ਼ ਮਾਰੀ, ਭਾਈ ਤੂੰ ਇੱਕ ਪਾਸੇ ਕਹਿੰਦਾ ਵੀ ਮੈਨੂੰ ਸੂਰਜ ਬੜਾ ਤੰਗ ਕਰਦਾ ਹੈ, ਤੇਰਾ ਵਿਰੋਧੀ ਹੈ, ਤੇ ਮੈਂ ਤਾਂ ਬੁਲਾਇਆ ਸੀ ਵੀ ਮੈਂ ਇਹਨੂੰ ਪੁੱਛ ਪੜਤਾਲ ਕਰਾਂ ਵੀ ਧੱਕਾ ਕਿਉਂ ਕਰਦਾ ਹੈ, ਤੂੰ ਖਲੋਂਦਾ ਕਿਉਂ ਨਹੀਂ। ਕਹਿਣ ਲੱਗਾ ਜੀ ਮੈਂ ਸੂਰਜ ਦੇ ਸਾਹਮਣੇ ਖਲੋ ਨਹੀਂ ਸਕਦਾ। ਇਹ ਗੁਰਮੁਖੋ ਦ੍ਰਿਸ਼ਟਾਂਤ, ਇਹਦਾ ਅੰਤਰੀ ਅਰਥ ਇਹ ਹੈ ਜਿੱਥੇ ਗੁਰੂ ਆ ਗਿਆ ਉੱਥੇ ਅਗਿਆਨ ਦਾ ਹਨੇਰਾ ਨਹੀਂ, ਜਿੱਥੇ ਗੁਰੂ ਰੂਪੀ ਸੂਰਜ ਚੜ ਗਿਆ ਨਾ ਉੱਥੇ ਹਨੇਰੇ ਦਾ ਕੀ ਕੰਮ। ਤੇ ਜੇ ਆਪਾਂ ਇਹ ਆਖਿਆ ਨੀ ਅੱਧਾ ਹਨੇਰਾ ਤੇ ਅੱਧਾ ਚਾਨਣ, ਇਹਦਾ ਭਾਵ ਸਾਡੇ ਅੰਦਰ ਗੁਰੂ ਰੂਪੀ ਸੂਰਜ ਅਜੇ ਚੜਿਆ ਹੀ ਨਹੀਂ। ਜਿੱਥੇ ਸੂਰਜ ਉੱਥੇ ਹਨੇਰਾ ਨਹੀਂ, ਅਗਰ ਸੂਰਜ ਨਹੀਂ ਤੇ ਹਨੇਰਾ ਹੋਵੇਗਾ ਲਾਜ਼ਮੀ। ਮੇਰੇ ਪਾਤਸ਼ਾਹ ਕਹਿੰਦੇ ਨੇ ਗੁਰਬਿਨ ਕੋਰ ਅੰਧਾਰ, ਕੋਰ ਅੰਧਾਰ ਦਾ ਭਾਵ ਹੈ ਗੂੜਾ ਹਨੇਰਾ। ਗੂੜਾ ਹਨੇਰਾ ਕਿਉਂ ਕਿਹਾ? ਰਾਏ ਬਲਾਰ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਬੇਨਤੀ ਕੀਤੀ, ਮੇਰੇ ਬਾਲਕਾ ਜਦੋਂ ਮੈਂ ਰਾਏ ਬਲਾਰ ਦਾ ਪ੍ਰਸੰਗ ਪੜ੍ਹਦਾ ਹੈ ਨਾ, ਬੇਬੇ ਨਾਨਕੀ ਦੇ ਬਾਰੇ ਪੜ੍ਹਦਾ ਹੈ, ਭਾਈ ਮਰਦਾਨੇ ਦੇ ਬਾਰੇ ਪੜ੍ਹਦਾ ਹੈ, ਤੇ ਗੁਰੂ ਪਿਆਰੋ ਧੱਕੇ ਦੇ ਨਾਲ ਉਹਨਾਂ ਮਹਾਂਪੁਰਖਾਂ ਦੇ ਅੱਗੇ ਸਿਰ ਝੁਕ ਜਾਂਦਾ। ਗੁਰੂ ਅੱਗੇ ਤੇ ਝੁਕਣਾ ਹੀ ਝੁਕਣਾ ਹੈ। ਜਿੱਥੇ ਮੈਂ ਗੁਰੂ ਨਾਨਕ ਪਾਤਸ਼ਾਹ ਨੂੰ ਮੱਥਾ ਟੇਕਦਾ ਨਾ, ਪਤਾ ਨਹੀਂ ਸ਼ਰ੍ਹਾ ਦੇ ਉਲਟ ਹੈ ਕਿ ਪੱਕ ਚ ਹੈ ਗੁਰੂ ਜਾਣੇ, ਪਰ ਆਪਣੇ ਆਪ ਹੀ ਸਿਰ ਬੇਬੇ ਨਾਨਕੀ, ਭਾਈ ਮਰਦਾਨਾ ਤੇ ਰਾਏ ਬਲਾਰ ਦੇ ਅੱਗੇ ਝੁਕ ਜਾਂਦਾ ਹੈ। ਜਿਨ੍ਹਾਂ ਨੇ ਧੰਨ ਗੁਰੂ ਨਾਨਕ ਪਾਤਸ਼ਾਹ ਨੂੰ ਪਛਾਣਿਆ ਤੇ ਆਪਣਾ ਆਪਾ ਗੁਰੂ ਨਾਨਕ ਪਾਤਸ਼ਾਹ ਨੂੰ ਸਮਰਪਿਤ ਕਰ ਦਿੱਤਾ, ਬੇਬੇ ਨਾਨਕੀ, ਰਾਏ ਬੁਲਾਰ ਤੇ ਭਾਈ ਮਰਦਾਨਾ। ਜਦੋਂ ਅਸੀਂ ਚੂੜਖਾਨੇ ਵਾਲਾ ਪ੍ਰਸੰਗ ਪੜ੍ਹਦੇ ਹਾਂ ਨਾ, ਤੇ ਬਾਬਾ ਕਲਿਆਣ ਰਾਏ ਨੇ ਗਿਲਾ ਕੀਤਾ ਵੀ ਮੇਰਾ ਬੇਟਾ 20 ਰੁਪਈਏ ਗਵਾਇਆ, ਤੇ ਰਾਏ ਬੁਲਾਰ ਨੇ ਆਖਿਆ ਮਹਿਤਾ ਮੈਨੂੰ ਖੁਦਾ ਦੀ ਕਰੋਪੀ ਤੋਂ ਬਚਾ, ਤੂੰ ਜਿਹੜੇ ਨਾਨਕ ਨੂੰ ਆਪਣਾ ਪੁੱਤਰ ਕਰਕੇ ਮਾਰਦਾ ਨਾ, ਝਿੜਕਦਾ ਨਾ, ਤੇਰੀ ਨਿਗਾਹ ਥਾਣੀ ਤੇਰਾ ਪੁੱਤਰ ਨਾਨਕ ਹੋਵੇਗਾ, ਮੈਨੂੰ ਪੁੱਛ ਕੇ ਵੇਖ, ਮੈਨੂੰ ਇਹ ਖੁਦਾ ਦਾ ਰੂਪ ਜਾਪਦਾ ਤੇ ਮੇਰੀ ਨਗਰੀ ਇਹਦੇ ਕਰਕੇ ਵਸਦੀ ਤੇ ਮੇਰਾ ਨਗਰ ਵਸਦਾ ਰਹਿਣ ਦੇ। ਇਹ ਨਗਰ ਦਾ ਮਾਲਕ ਮੈਂ ਤਾਂ ਕਰਿੰਦਾ ਹੈ। ਜਦੋਂ ਧੰਨ ਗੁਰੂ ਨਾਨਕ ਪਾਤਸ਼ਾਹ ਮਿਲਣ ਜਾਂਦੇ ਨੇ ਰਾਏ ਬੁਲਾਰ ਦੀ ਬੇਨਤੀ ਕਰਨ ਤੇ, ਇਤਿਹਾਸ ਵਿੱਚ ਲਿਖਿਆ ਰਾਏ ਬੁਲਾਰ ਦੀ ਉਮਰ ਵਡੇਰੀ ਤੇ ਸਰੀਰ ਭਾਰਾ, ਆਪਣੇ ਨੌਕਰਾਂ ਚਾਕਰਾਂ ਦੇ ਮੋਢਿਆਂ ਤੇ ਹੱਥ ਰੱਖ ਕੇ ਗੁਰੂ ਨਾਨਕ ਪਾਤਸ਼ਾਹ ਦੇ ਚਰਨਾਂ ਤੇ ਆਪਣਾ ਸਿਰ ਰੱਖਦਾ। ਗੁਰਦੇਵ ਕਹਿੰਦੇ ਨੇ ਰਾਏ ਜੀ ਤੁਸੀਂ ਵੱਡੇ ਹੋ, ਤੁਸੀਂ ਬਜ਼ੁਰਗ ਹੋ, ਇਉਂ ਨਹੀਂ ਕਰੀਦਾ। ਰਾਏ ਬੁਲਾਰ ਕਹਿੰਦਾ ਮੇਰੇ ਮਾਲਕਾ ਸੜਕਾਂ ਤੇ ਪਏ ਪੱਥਰ ਹੀ ਵੱਡੇ ਹੁੰਦੇ ਪਰ ਕੀਮਤ ਤਾਂ ਹੀਰੇ ਦੀ ਹੁੰਦੀ ਹੈ ਨਾ, ਹੀਰਾ ਵੀ ਪੱਥਰ, ਸੜਕਾਂ ਤੇ ਪਿਆ ਪੱਥਰ ਵੀ ਪੱਥਰ, ਪਰ ਮੇਰੇ ਮਾਲਕਾ ਭਾਵੇਂ ਉਹ ਵਡੇਰਾ ਤਾਂ ਪਰ ਉਹਦੀ ਕੀਮਤ ਨਹੀਂ ਮੈਨੂੰ ਪੱਥਰ ਵਰਗਾ ਸਮਝ, ਮੇਰੇ ਤੇ ਕਿਰਪਾ ਕਰ, ਮਾਇਆ ਦਾ ਪਰਦਾ ਨਾ ਪਾ, ਬੇਨਤੀ ਕਰਾਂ ਮੇਰੀ ਉਮਰ ਵਡੇਰੀ ਹੋ ਗਈ ਹੈ, ਜ਼ਿੰਦਗੀ ਦਾ ਭਰੋਸਾ ਕੋਈ ਨਹੀਂ, ਮੈਨੂੰ ਪਤਾ ਵੀ ਤੁਸੀਂ ਸੰਸਾਰ ਦੇ ਤਾਰਨਵਾਸ ਦੇ ਥਾਂ ਥਾਂ ਤੇ ਵਿਚਰਦੇ, ਮੇਰੇ ਤੇ ਕਿਰਪਾ ਕਰ ਜਾਓ। ਉੱਥੇ ਗੁਰਦੇਵ ਨੇ ਰਹਿਮਤ ਕਰਕੇ ਭਾਈ ਰਾਏ ਬੁਲਾਰ ਨੂੰ ਨਵਾਜਿਆ, ਕਹਿੰਦੇ ਰਾਏ ਬੁਲਾਰ ਜਿਸ ਮੌਕੇ ਹਨੇਰਾ ਹੁੰਦਾ ਨਾ ਹਨੇਰਾ, ਉਸ ਮੌਕੇ ਮਨੁੱਖ ਨੂੰ ਆਪਣਾ ਸਰੀਰ ਵੀ ਨਹੀਂ ਦਿਸਦਾ। ਇਹ ਤੁਸੀਂ ਕਿਤੇ ਪ੍ਰਸੰਗ ਪੜ੍ਹਨਾ, ਰਾਏ ਬੁਲਾਰ ਨੂੰ ਗੁਰੂ ਨਾਨਕ ਪਾਤਸ਼ਾਹ ਦਾ ਉਪਦੇਸ਼। मेरे पातशाह कहिंदे राय बुलार जिस मौके अनेरा हुंदा ना उस मौके अपना शरीर भी लेकिन जिहड़ा अनुभव करदा दिसदा ना अनुभव हुंदा साड़ियां बाहां नहीं दिसदियां सानू हाथ ते पैर नहीं दिसदे जिहड़ा उह अंदरों अनुभव कराउंदा ना उहनू पछाण और उहदी पछाण तैनू गुरु करके आएगी और गुरु पातशाह महाराज ने राय बुलार नूं नवाजिया सिख्या दे के तो कहण तो मुराद यह है पुरातन भारतीय ग्रंथों में गुरु शब्द आया लेकिन सतगुरु नहीं एक कमजोर पक्ष है वीक पॉइंट है सतगुरु का ते गुरमुखों गुरु का लखां कोहां का फर्क जे बड़ा फर्क जे सतगुरु ते गुरु का ते नाल मैं बार बार रिपीट कर रहा क्योंकि कुंडियां फड़न वाले बड़े हुंदे ने असीं कथा करदे आ ना आ कई सरकार दे कर्म चलदे ते उहदा निर्देशक हुंदे ने डायरैक्टर ये सड़क फलाने निर्देशक की निगाह थले बनेगी फलाना कालज फलाने निर्देशक बनेगा असीं कथा करन वाले बंदे घाटा लेकिन साडे निर्देशक बड़े ने कोई कहिंदा जी भूमिका छोटी होनी चाहिए है कोई कहिंदा जी भूमिका चाहिए नहीं जो उन्हां दा असीं सानू फोन आउंदे ने ना चिट्ठियां आउंदियां ने ते मैनू सिंह साहब कहण लगे ज्ञानी जी की जवाब देंगे आपां इहदा मैं कहा जी सिंह साहब जवाब की देना मैनू एक दृष्टांत आ गया जेते कहिंदे दसो मैं कहा भी एक बंदे दीआं दो बीबियां सन धीआं उहदीआं विआहीआं उहने एक बीबी उन्हें किसानों के घर जिमीदारों के घर विआह दिते एक बीबी के सहुरे मिट्टी के भांडे बनाने का काम करते हैं मिट्टी के भांडे बाप अपन धीनों मिल नहीं गया मौसम गर्मी का है जिहड़ी उह किसानों के घर बीबी विआही सी कहण लगी बापू जी पिता जी ऐतकी जे चार कणियां पै जाण ना ते साडा सारा कर्जा लै जाए चार पैसे बच जाण छोटी कोल गया कहण लगा सुना धीए कहिंदी बापू जी वैसे तां काम कार चंगा है जिहड़ा कदे कदे बदल आउंदा ना मन बड़ा डरदा है ते जे कदे कणियां पै गईआं ते सारे भांडे खत्म हो जाणगे कर गया घरवाली ने पूछा स्वामी जी सुनाओ धियां दा की हाल है कहिंदा इह तां रब ही जाणे पता नहीं टांडियां वाली बजनी के भांडियां वाली एक रह गई साडी पोजीशन बिल्कुल ओह है कोई कहिंदा जी भूमिका नहीं चाहीदी कोई कहिंदा भूमिका चाहीदी है हुण गुरमुखो इहदा फिर मैं तां इहो कहांगा वी वारी वारी तुसीं कर लिया करो सानूं छुट्टी करा दिओ इहो चलेगा ना निर्देशक बहुते ने अपने पले कख नहीं तुके दूजिआं नूं नुकता चिन्नी गुरु सानू समत दे सानू बख्शे गुरदेव यह मजबूर किया मैं कह नहीं मैं कहना नहीं सचाता दुनिया का कोई शब्द नहीं जिदी भूमिका ना हो हां इना जरूर है कि समय के मुताबिक गुरु हरगोबिंद सच्चे पातशाह ने 14 बगते के गुण दसे ने 14 सुन वाले के दसे ने उन्हां च गुण ने समास ते व्यास टाइम थोड़ा समास कर दो संकेप कर दो टाइम खुला है उन्हू व्यास कर दो उन्हू विस्तार कर दो यह तो समय के मुताबिक कहना पाएगा जिहड़ा गुरु शब्द मैं बारे कह लगा सा पुरातन भारतीय परंपरा मुताबक जिदे को नचना सीखा वह भी गुरु नचना किसी ने भांडे मानने की जा सकी तो कहिंदा जी मेरा गुरु मैं भांडे मानने सीखे ने भांडे मानने गुरु की खास कोई अहमियत नहीं सी पुरातन जमाने च और वो गुरु अधूरे हुंदे सन तुहाडी ज्ञातरी बेनती करा ते सन्यासियां दा मुखी होया दत्तात्रेओ जिवें असीं धन गुरु नानक पातशाह महाराज नूं अपना रहबर मनदे आ ना लोक परलोक दा राखा मनदे आ दसां पातशाह ते गुरु ग्रंथ सच्चे पातशाह नूं इसे प्रकार सन्यासी भरा दत्तात्रेय नूं अपना गुरु मनदे ने और वो दत्तात्रेय ने 24 ਗੁਰੂ ਧਾਰਨ ਕੀਤੇ ਨੇ 24 ਉਹਦਾ ਮੇਨ ਕਾਰਨ ਵੀ ਇੱਕ ਗੁਰੂ ਨੂੰ ਸੈਟੀਸਫਾਈ ਨਹੀਂ ਕਰ ਸਕਿਆ ਸੰਤੁਸ਼ਟ ਨਹੀਂ ਕਰ ਸਕਿਆ ਇਹ ਤਾਂ ਗੱਲ ਇੱਕ ਪਾਸੇ ਰਹਿ ਗਈ ਸਾਡੇ ਭਾਰਤੀ ਅਧਿਆਤਮਿਕ ਦੁਨੀਆ ਵਿੱਚ ਦੋ ਮਹਾਂਪੁਰਸ਼ਾਂ ਨੂੰ ਕੁਝ ਲੋਕਾਂ ਨੇ ਭਗਵਾਨ ਕਰਕੇ ਮੰਨਿਆ ਕੁਝ ਲੋਕਾਂ ਨੇ ਸਾਰਿਆਂ ਨਹੀਂ ਸ੍ਰੀ ਰਾਮ ਜੀ ਸ੍ਰੀ ਕ੍ਰਿਸ਼ਨ ਜੀ ਰਾਮ ਦੇ ਦੋ ਗੁਰੂ ਨੇ ਤੇ ਕ੍ਰਿਸ਼ਨ ਦੇ ਤਿੰਨ ਗੁਰੂ ਨੇ ਰਾਮ ਚੰਦਰ ਜੀ ਨੇ ਵਿਸ਼ਵਾਮਿੱਤਰ ਦੇ ਕੋਲੋਂ ਸ਼ਾਸਤਰ ਵਿਦਿਆ ਸਿੱਖੀ ਤੇ ਵਿਸ਼ੇਸ਼ ਦੇ ਕੋਲੋਂ ਅਧਿਆਤਮਕ ਗਿਆਨ ਲਿਆ ਆਪਾਂ ਕਈ ਵਾਰ ਗੌੜਦੇ ਨਹੀਂ ਸ਼ਾਸਤਰ ਤੇ ਸ਼ਾਸਤਰ ਦਾ ਬਹੁਤ ਫਰਕ ਹੈ ਸ਼ਾਸਤਰ ਤੇ ਸ਼ਸਤਰ ਜਿੱਥੇ ਸੱਸੇ ਨੂੰ ਕੰਨਾ ਲੱਗਿਆ ਹੋਵੇ ਨਾ ਉਹਦਾ ਅਰਥ ਹੈ ਸ਼ਾਸਤਰ ਅਧਿਆਤਮਕ ਗ੍ਰੰਥ ਜਿੱਥੇ ਸੱਸਾ ਮੁਕਤਾ ਹੈ ਉਹਦਾ ਅਰਥ ਹੁੰਦਾ ਹਥਿਆਰ ਵੈਪਨ ਜਿਹਨੂੰ ਆਪਾਂ ਕਹਿੰਦੇ ਨੇ ਵੈਪਨ ਹਥਿਆਰ ਸ੍ਰੀ ਰਾਮ ਚੰਦਰ ਮਹਾਰਾਜ ਨੇ ਵਿਸ਼ੇਸ਼ ਕੋਲੋਂ ਅਧਿਆਤਮਕ ਗਿਆਨ ਲਿਆ ਤੇ ਵਿਸ਼ਵਾਮਿੱਤਰ ਦੇ ਕੋਲੋਂ ਸ਼ਾਸਤਰ ਚਲਾਉਣ ਦੀ ਸਿੱਖਿਆ ਲਈ ਦੋ ਗੁਰੂ ਕ੍ਰਿਸ਼ਨ ਮਹਾਰਾਜ ਨੇ ਤਿੰਨ ਗੁਰੂ ਧਾਰਨ ਕੀਤੇ ਨੇ ਸੰਦੀਪਨ ਜੀ ਦੁਰਵਾਸ਼ਾ ਜੀ ਔਰ ਤੀਸਰੇ ਗਰਗ ਲੇਕਿਨ ਅਸੀਂ ਕੇਵਲ ਤੇ ਕੇਵਲ ਇਹ ਗੁਰੂ ਨੂੰ ਮੰਨਦੇ ਕੌਣ ਗਿਆਨ ਧਿਆਨ ਕਿਸ਼ ਕਰਮ ਨਾ ਜਾਣਾ ਸਾਰ ਨਾ ਜਾਣਾ ਤੇਰੇ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਰ ਰੱਖੀ ਮੇਰੀ ਮੈਂ ਸਾਰਿਆਂ ਤੋਂ ਵੱਡਾ ਗੁਰੂ ਨਾਨਕ ਪਾਤਸ਼ਾਹ ਨੂੰ ਆਪਣਾ ਗੁਰੂ ਮੰਨਦਾ ਜਿਨ੍ਹਾਂ ਕਲਯੁਗ ਵਿੱਚ ਮੇਰੀ ਪੱਤ ਰੱਖਣਾ ਕੀਤੀ ਸਮਾਂ ਨਹੀਂ ਮੈਂ ਵਿਸਤਾਰ ਸਾਹਿਬ ਜਾਵਾਂ ਕਿਉਂਕਿ ਆਪਾਂ ਆਖਰੀ ਅਰਥ ਵੀ ਕਰਨੇ ਨੇ ਗੁਰੂ ਤੇ ਸਤਿਗੁਰੂ ਦਾ ਫਰਕ ਗੁਰਮੁਖੋ ਕੇਵਲ ਇੰਨਾ ਕਿਉਂਕਿ ਇੱਥੇ ਲੱਭ ਜਾਇਆ ਸਤਿਗੁਰ ਉਹ ਗੁਰੂ ਜਿਹੜਾ ਸਾਨੂੰ ਸੱਤ ਨਾਲ ਜੋੜਦਾ ਹੈ ਇੱਕ ਹੋਰ ਖਿਆਲ ਨਾਲ ਆ ਗਿਆ ਜਿਵੇਂ ਆਪਾਂ 24 ਸਾਹਿਬ ਦਾ ਪਾਠ ਕਰਦੇ ਹਾਂ ਤੇ ਪੰਕਤੀ ਆਉਂਦੀ ਆਪ ਆਪਣੀ ਬੁੱਧ ਹੈ ਜੇਤੀ ਬਰਨਤ ਪਿੰਨ ਪਿੰਨ ਤੋਂ ਤੇਤੀ ਮੇਰੇ ਮਾਲਕਾ ਜਿਵੇਂ ਜਿਵੇਂ ਤੂੰ ਕਿਸੇ ਨੂੰ ਬੁੱਧੀ ਬਖਸ਼ੀ ਹੈ ਨਾ ਉਹ ਆਪਣੀ ਬੁੱਧੀ ਦੇ ਮੁਤਾਬਕ ਕਹਿਣ ਦਾ ਯਤਨ ਕਰਦਾ ਲੇਕਿਨ ਅੰਤ ਨਹੀਂ ਉਪਰਾਲਾ ਕਰਦਾ ਯਤਨ ਕਰਦਾ ਇਹ ਮੈਂ ਬੇਨਤੀ ਤਾਂ ਕੀਤੀ ਹੈ ਕੁਝ ਸਾਡੇ ਪੁਰਾਤਨ ਪੜ੍ਹੇ ਲਿਖੇ ਵਿਦਵਾਨਾਂ ਨੇ ਗੁਰੂ ਦਾ ਅਸਤ ਮਾਸਟਰ ਕੀਤਾ ਹੈ ਅੰਗਰੇਜ਼ ਵਿਦਵਾਨਾਂ ਨੇ 10 ਮਾਸਟਰ ਜਦੋਂ 10 ਗੁਰੂ ਸਾਹਿਬਾਨਾਂ ਦਾ ਇਤਿਹਾਸ ਲਿਖਿਆ ਨਾ ਪੜ੍ਹੇ ਲਿਖੇ ਵੀਰ ਜਾਣਦੇ ਹੋਣਗੇ ਉਹਨਾਂ ਲਿਖਿਆ ਹੈ 10 ਮਾਸਟਰ 10 ਗੁਰੂ ਸਾਹਿਬਾਨ ਲੇਕਿਨ ਜਿੰਨੀ ਕੁ ਮੈਨੂੰ ਗੁਰੂ ਨੇ ਮੱਤ ਦਿੱਤੀ ਹੈ ਨਾ ਮੈਂ ਨਾਲ ਪਹਿਲਾਂ ਕਲੈਰੀਫਿਕੇਸ਼ਨ ਦੇ ਰਿਹਾ ਹੋ ਸਕਦਾ ਮੈਂ ਗਲਤ ਹੋਵਾਂ ਹੋ ਸਕਦਾ ਮੈਂ ਮਨੁੱਖ ਹਾਂ ਲੇਕਿਨ ਜਿਹੜੀ ਅੰਤਰਾਤਮਾ ਕਹਿੰਦੀ ਉਹਦੇ ਮੁਤਾਬਕ ਬੇਨਤੀ ਕਰਨ ਲੱਗਾ ਹੈ ਮਾਸਟਰ ਤੇ ਗੁਰੂ ਦਾ ਲੱਖਾਂ ਕੋਹਾਂ ਦਾ ਫਰਕ ਹੈ ਮਾਸਟਰ ਸਤਿਗੁਰੂ ਨਹੀਂ ਹੋ ਸਕਦਾ ਕਾਰਨ ਆਪਾਂ ਪੜ੍ਹਦੇ ਹਾਂ ਕਿਸੇ ਮਾਸਟਰ ਕੋਲ ਸਾਡਾ ਮਾਸਟਰ ਸਿਆਣਾ ਹੈ ਉਹਨੂੰ 4 ਅੱਖਰਾਂ ਦਾ ਵੱਧ ਬੋਧ ਹੈ ਤੇ ਆਪਣੇ ਸ਼ਗਿਰਦ ਦੇ ਮੋਢੇ ਤੇ ਆਤਰਾ ਕਹਿੰਦਾ ਪੁੱਤਰਾ ਜਿੱਥੇ ਮਰਜ਼ੀ ਫਿਰੀ ਤੇਰੀ ਕੋ ਵਾਵਲ ਨਹੀਂ ਵੇਖਾਂਗਾ ਤੈਨੂੰ ਇਹੋ ਜਿਹਾ ਚੰਡਿਆ ਵੀ ਤੇਰਾ ਸਿਰ ਝੰਡੀ ਰਹਿ ਗਈ ਤੇਰੀ ਤੈਨੂੰ ਘੁਰਾ ਨਹੀਂ ਸਕੇਗਾ ਮੇਰੀ ਸਮਝ ਮੁਤਾਬਕ ਉਸ ਮਾਸਟਰ ਨੇ ਆਪਣੇ ਸ਼ਿਗਿਰਦ ਦਾ ਨੁਕਸਾਨ ਕੀਤਾ ਭਲਾ ਨਹੀਂ ਕੀਤਾ ਕਿਉਂ ਉਹਨੂੰ ਇੱਕ ਇੰਜੈਕਸ਼ਨ ਲਾਇਆ ਹੰਕਾਰ ਦਾ ਈਗੋਇਜ਼ਮ ਦੇ ਨੂੰ ਕਹਿੰਦੇ ਹੰਕਾਰ ਦਾ ਤੇ ਮੈਂ ਤੈਨੂੰ ਇੰਨੀ ਵਿਦਿਆ ਦਿੱਤੀ ਇੰਨੀ ਪੜ੍ਹਾਇਆ ਤੇ ਇਹਦੇ ਬਰਾਬਰੀ ਕੋਈ ਨਹੀਂ। ਲੇਖਕ ਨੂੰ ਭੂੜਾ ਕੀ ਜਾਣੇ, ਖੋਜ ਰਹਿਣ ਵਾਲਾ ਡੱਡੂ ਸਮੁੰਦਰ ਦੇ ਬਾਰੇ ਕੀ ਜਾਣੇ, ਉਹ ਤਾਂ ਡੱਡੂ ਹੈ ਡੱਡੂ। ਇਹ ਮਨੁੱਖ ਕਈ ਵਾਰ ਡੱਡੂ ਹੁੰਦਾ ਹੋਇਆ ਵੱਡੀਆਂ ਵੱਡੀਆਂ ਟਪੂਸੀਆਂ ਮਾਰਦਾ ਵੀ ਮੈਂ ਬੜਾ ਕੁਝ ਜਾਣਦਾ। ਗੁਰੂ ਦਾ ਵਾਧਾ ਕੀ ਹੈ ਮਾਸਟਰ ਨਾਲੋਂ। ਮੈਂ ਇਹ ਬੇਨਤੀ ਤਾਂ ਕੀਤੀ ਵੀ ਜਿੰਨਾ 10 ਮਾਸਟਰ ਅੰਗਰੇਜ਼ੀ ਵੀ ਟੀਕਾ ਕੀਤਾ ਨਾ, 10 ਮਾਸਟਰ ਗੁਰੂ ਸਮਾਨਾਂ ਨੂੰ ਮਾਸਟਰ ਕਰਕੇ ਲਿਖਿਆ, ਮੈਂ ਸਹਿਮਤ ਨਹੀਂ, ਬਿਲਕੁਲ ਸਹਿਮਤ ਨਹੀਂ 1% ਵੀ। ਉਹਦਾ ਕਾਰਨ ਦੁਨਿਆਵੀ ਉਸਤਾਦ ਮਨੁੱਖ ਦੇ ਅੰਦਰ ਹੰਕਾਰ ਭਰਦਾ, ਹੰਕਾਰ। ਤੇ ਸਤਿਗੁਰੂ ਗੁਰਮੁਖੋ ਤਾਂ ਮਹਾਨ ਹੈ, ਸਤਿਗੁਰੂ ਤਾਂ ਸੁਪਰੀਮ ਹੈ, ਸਤਿਗੁਰੂ ਤਾਂ ਉਚੇਰਾ ਹੈ। ਇਹ ਪਹਿਲਾਂ ਗੁਰਸਿੱਖ ਨੂੰ ਖਾਲੀ ਕਰਕੇ ਤੇ ਮੁੜ ਕੇ ਫੇਰ ਭਰਦਾ। ਆ ਮਿੱਟੀ ਦਾ ਤੇਲ ਹੈ ਨਾ, ਮਿੱਟੀ ਦਾ ਤੇਲ। ਆ ਸਾਡੀਆਂ ਬੀਬੀਆਂ ਭੈਣਾਂ ਨੂੰ ਆਮ ਪਤਾ ਹੈ, ਹੁਣ ਤਾਂ ਗੈਸ ਵਗੈਰਾ ਆ ਗਿਆ, ਕਿਸੇ ਮੌਕੇ ਸਟੋਵ ਵਿੱਚ ਤੇਲ ਪਾਉਣਾ ਜਾਂ ਤੇਲ ਦਾ ਮਿੱਟੀ ਦੇ ਤੇਲ ਦਾ ਦੀਵਾ ਬਾਲਣਾ, ਤੇ ਮਾੜਾ ਜਿਹਾ ਹੱਥ ਮਿੱਟੀ ਦੇ ਤੇਲ ਦਾ ਕਿਤੇ ਆਟੇ ਨੂੰ ਲੱਗ ਜਾਵੇ ਤੇ ਰੋਟੀ ਖਾਣ ਨੂੰ ਚਿੱਤ ਨਹੀਂ ਸੀ ਕਰਦਾ, ਉਹ ਰੋਟੀ ਸਵਾਦ ਨਹੀਂ ਸੀ ਲੱਗਦੀ, ਖਾਧੀ ਨਹੀਂ ਸੀ ਜਾਂਦੀ, ਕਿਉਂਕਿ ਮਿੱਟੀ ਦੇ ਤੇਲ ਦੀ ਬੋ ਆਉਂਦੀ ਹੈ। ਇਸੇ ਪ੍ਰਕਾਰ ਜਿਹੜੀ ਮੈਂ ਇਹ ਮਿੱਟੀ ਦੇ ਤੇਲ ਵਰਗੀ ਹੈ, ਮਿੱਟੀ ਦੇ ਤੇਲ ਵਰਗੀ। ਗੁਰੂ ਕੇ ਸਿੱਖਾ ਜਿੰਨਾ ਮਰਜ਼ੀ ਜਾਣ, ਕਥਾ ਕਰ, ਕੀਰਤਨ ਕਰ, ਪਰ ਜੇ ਤੇਰੇ ਅੰਦਰ ਮੈਂ ਤੇ ਮਿੱਟੀ ਦਾ ਤੇਲ ਹੈ ਨਾ, ਸਵਾਦ ਨਹੀਂ ਆਏਗਾ। ਗੁਰੂ ਸਾਰਿਆਂ ਤੋਂ ਪਹਿਲਾਂ ਜਿਹੜਾ ਸਤਿਗੁਰੂ ਹੈ ਨਾ, ਉਹ ਬੰਦੇ ਨੂੰ ਖਾਲੀ ਕਰਦਾ, ਖਾਲੀ, ਜਿਹਨੂੰ ਆਪਾਂ ਗੁਰਬਾਣੀ ਚ ਕਹਿੰਦੇ ਹਾਂ ਕਹੋ ਕਬੀਰ ਬੁੱਧ ਹਿਰ ਲਈ ਮੇਰੀ ਬੁੱਧ ਬਦਲੀ ਸਿੱਧ ਪਾਈ। ਗੁਰੂ ਨੇ ਬੁੱਧੀ ਬਦਲ ਦਿੱਤੀ, ਗੁਰੂ ਨੇ ਵਿਚਾਰ ਬਦਲ ਦਿੱਤੇ। ਇੱਥੇ ਲਫ਼ਜ਼ ਆਇਆ ਸਤਿਗੁਰੂ। ਸਤਿਗੁਰੂ ਤੋਂ ਮੁਰਾਦ ਇਹ ਹੈ ਗੁਰੂ ਨੇ ਤਰਨ ਦੀ ਜਾਚ ਦੱਸੀ, ਗੁਰੂ ਨੇ ਸੰਗੀਤ ਵਿਦਿਆ ਦਿੱਤੀ ਵੀ ਕਾਕਾ ਤੂੰ ਆ ਸਾਜ ਇਉਂ ਵਜਾ। ਲੇਕਿਨ ਸਤਿਗੁਰੂ ਨੇ ਕੀ ਦਿੱਤਾ, ਉਹਨੇ ਸੱਤ ਨਾਲ ਜੋੜਿਆ, ਸੱਤ ਨਾਲ। ਮੈਨੂੰ ਕਿਸੇ ਨੇ ਪੁੱਛਿਆ ਵੀ ਗਿਆਨੀ ਜੀ ਤੁਸੀਂ ਮੁਤਸਮ ਨਾਲ ਗੱਲ ਨਹੀਂ ਕਰਨੀ, ਮੈਂ ਕਿਹਾ ਹੁਕਮ ਕਰੋ। ਕਹਿੰਦੇ ਵੀ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਤੇ ਵੇਦਾਂ ਵਿੱਚ ਕਿੰਨਾ ਕੁ ਫਰਕ ਹੈ। ਮੈਂ ਕਿਹਾ ਵੀ ਗੁਰਮੁਖਾ ਜੀ ਵੇਦ ਨੇ ਗਿਆਨ ਦੇ ਸੋਮੇ ਨੇ, ਬੜੇ ਚੰਗੇ ਨੇ। ਕਹਿਣ ਲੱਗੇ ਗਿਆਨੀ ਜੀ ਚੰਗੇ ਤਾਂ ਹਨ ਪਰ ਤੁਸੀਂ ਥੋੜਾ ਜਿਹਾ ਨਿਰਣਾ ਕਰੋ, ਗੁਰੂ ਗ੍ਰੰਥ ਸੱਚੇ ਪਾਤਸ਼ਾਹ ਸੁਪਰੀਮ ਕਿਉਂ ਹੈ, ਇਹ ਮੁਕਤੀਦਾਤਾ ਕਿਉਂ ਹੈ। ਮੈਂ ਇਸ ਵੀਰ ਨੂੰ ਬੇਨਤੀ ਕੀਤੀ, ਪਿਆਰਿਆ ਵੇਦਾਂ ਵਿੱਚ 1,00,000 ਸ਼ਲੋਕ, 1,00,000 ਔਰ 80,000 ਸ਼ਲੋਕ ਕਰਮ ਕਾਂਡ ਦਾ, 80,000 ਜਿਹਨੂੰ ਆਪਾਂ ਕਹਾਂਗੇ 80%, 16,000 ਉਪਾਸ਼ਨਾ ਕਾਂਡ ਦਾ। ਉਪਾਸ਼ਨਾ ਦਾ ਅਰਥ ਹੁੰਦਾ ਹੈ ਰੱਬ ਦੇ ਲਾਗੇ ਹੋਣ ਦੀ ਗੱਲ, ਕੇਵਲ ਲਾਗੇ ਹੋਣ ਦੀ। ਤੇ 4,000 ਸ਼ਲੋਕ ਗਿਆਨ ਕਾਂਡ ਦੀ ਗੱਲ ਕਰਦਾ, 4% ਗਿਆਨ ਦੀ ਗੱਲ, 80% ਕਰਮ ਕਾਂਡ ਦੀ ਗੱਲ, ਤੇ 16% ਉਪਾਸ਼ਨਾ ਦੀ ਗੱਲ। ਤੇ ਮੈਂ ਬੇਨਤੀ ਕੀਤੀ ਵੀ ਗੁਰਮੁਖਾ ਨਿਰਣਾ ਤੂੰ ਆਪਣੇ ਆਪ ਕਰ ਲਈ। ਗੁਰੂ ਗ੍ਰੰਥ ਸੱਚੇ ਪਾਤਸ਼ਾਹ ਵਿੱਚ ਕਰਮ ਕਾਂਡ ਦਾ ਖੰਡਨ ਕੀਤਾ ਹੈ। ਇੱਥੇ ਸਿੱਧੀ ਉਡਾਨ ਹੈ, ਸਿੱਧੀ ਉਡਾਨ, ਕੇਵਲ ਤੇ ਕੇਵਲ ਇੱਕ ਸੱਚ ਦੀ ਚਰਚਾ। ਰਾਗ ਬਰਾੜੀ ਕੱਢ ਲਓ, ਰਾਗ ਟੋਡੀ ਕੱਢ ਲਓ, ਰਾਗ ਆਸਾ ਪੜ੍ਹ ਲਓ, ਰਾਗ ਮਲਾਰ ਪੜ੍ਹ ਲਓ, ਰਾਗ ਮਾਲੀ ਗੌੜਾ ਪੜ੍ਹ ਲਓ, ਚਰਚਾ ਕੇਵਲ ਤੇ ਕੇਵਲ ਇੱਕ ਸੱਤ ਪਰਮਾਤਮਾ ਦੀ, ਹੋਰ ਕੁਝ ਵੀ ਨਹੀਂ। ਮੈਨੂੰ ਇੱਕ ਮਹਾਂਪੁਰਸ਼ਾਂ ਦੀ ਬਾਤ ਚੇਤੀ ਆਉਂਦੀ, ਰਾਮਗੜ੍ਹ ਦੇ ਮਹਾਂਪੁਰਸ਼ ਹੋਏ ਨੇ ਸੰਤ ਬਾਬਾ ਮੱਘਰ ਸਿੰਘ। ਉਹਨਾਂ ਕਿਤੇ ਕਥਾ ਵਿਖਿਆਨ ਕੀਤਾ ਤੇ ਵਿਖਿਆਨ ਕਰਦਿਆਂ ਕਰਦਿਆਂ ਕਹਿਣ ਲੱਗੇ ਗੁਰਮੁਖੋ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦੀ ਬਾਣੀ ਵਿੱਚ ਇੱਕ ਚੀਜ਼ ਹੈ ਨੀ, ਬਾਕੀ ਸਾਰਾ ਕੁਝ ਹੈ। ਸਾਡੇ ਵਰਗੇ ਥੋੜੀ ਮਤ ਵਾਲੇ ਕਹਿਣ ਲੱਗੇ ਵੇਖੋ ਜੀ ਇਹਨਾਂ ਦੇ ਮਹਾਂਪੁਰਸ਼ਾਂ ਦੇ ਮੂੰਹ ਕੀ ਗੱਲ ਨਿਕਲ ਗਈ। ਉਹਨਾਂ ਸਮਝ ਲਿਆ। ਕਹਿੰਦੇ ਗੁਰਮੁਖੋ ਇੱਕ ਮਿੰਟ ਚੁੱਪ ਕਰੋ, ਇੱਕ ਮਿੰਟ। ਕਹਿੰਦੇ ਮੈਂ ਇਹ ਕਿਹਾ ਵੀ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦੀ ਬਾਣੀ ਵੀ ਝੂਠ ਹੈ ਨੀ, ਸੱਚ ਸਾਰਾ ਹੀ ਹੈ, ਝੂਠ ਹੈ ਨੀ, ਕੇਵਲ ਤੇ ਕੇਵਲ ਸੱਤ ਦੀ ਗੱਲ। ਆਪ ਸੱਤ ਕੀ ਆ, ਸਭ ਸੱਤ। ਜਿਹੜਾ ਸਤਿਗੁਰੂ ਹੈ ਨਾ, ਉਹ ਸੱਤ ਨਾਲ ਜੋੜਦਾ, ਸੱਤ ਨਾਲ। ਆਪਾਂ ਫਤਿਹ ਬੁਲਾਉਂਦੇ ਹਾਂ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹਦਾ ਅਰਥ ਹੀ ਇਹੋ ਹੈ, ਖਾਲਸਾ ਬਿਲੋਂਗਸ ਟੂ ਗੋਡ, ਵਿਕਟਰੀ ਬਿਲੋਂਗਸ ਟੂ ਗੋਡ। ਤੂੰ ਸੱਤ ਨਾਲ ਜੁੜ, ਕਦੇ ਹਾਰੇਗਾ ਨਹੀਂ। ਆਪਾਂ ਹਾਰਦੇ ਤਾਂ ਆਪਾਂ ਸੱਤ ਨਾਲ ਜੁੜਦੇ ਨਹੀਂ। ਬੇਨਤੀ ਕਰੀਏ, ਮੇਰੇ ਮਾਲਕਾ ਤੂੰ ਸੱਤ ਸਰੂਪ ਹੈ, ਤੂੰ ਪ੍ਰਕਾਸ਼ ਰੂਪ ਹੈ, ਮੈਂ ਤੇਰੀ ਚਰਨ ਸ਼ਰਨ ਵਿੱਚ ਆਇਆ ਹਾਂ। ਹਾਂਜੀ,
ਸਤਿਗੁਰ ਆਇਓ ਸਰਣ ਤੁਹਾਰੀ।
ਮੇਰੇ ਮਾਲਕਾ, ਮੈਂ ਤੁਹਾਡੀ ਸ਼ਰਨ ਵਿੱਚ ਆਇਆ। ਇਹਨੂੰ ਅੰਗਰੇਜ਼ੀ ਵਿੱਚ ਕਹਿੰਦੇ ਨੇ ਆਪਣੇ ਆਪ ਨੂੰ ਸਰੈਂਡਰ ਕਰਨਾ। ਮੈਂ ਆਪਣੇ ਆਪ ਨੂੰ ਤੁਹਾਡੇ ਸਮਰਪਿਤ ਕੀਤਾ, ਸਮਰਪਿਤ। ਇੱਕ ਵੇਲਾ ਭੱਟ ਧੰਨ ਗੁਰੂ ਅਮਰਦਾਸ ਸੱਚੇ ਪਾਤਸ਼ਾਹ ਦੀ ਸ਼ਰਨ ਵਿੱਚ ਆਏ, ਬੜੇ ਵਿਦਵਾਨ, ਬੜੇ ਆਲਮ ਫਾਜ਼ਲ। ਦੇਖਾ ਗੁਰਦੇਵ ਦੇ ਸਾਹਮਣੇ ਗਲ ਵਿੱਚ ਪੱਲਾ ਪਾ ਕੇ ਖਲੋ ਗਿਆ, ਪੱਲਾ ਪਾ ਕੇ। ਉਸ ਗੁਰੂ ਕੇ ਲਾਲ ਨੇ ਸੋਈਆ ਚਾਰਿਆ, ਰਹੋ ਬਰਸ ਹੋ ਟੋਲ ਸਾਧ ਬਹੁ ਤੇਰੇ ਡਿੱਠੇ, ਸੰਨਿਆਸੀ ਤਪਸੀਏ ਮੁੱਖੋਂ ਇਹ ਪੰਡਿਤ ਮਿੱਠੇ, ਬਰਸ ਏਕ ਹੋ ਫਿਰਿਓ ਕਿਨੋ ਨੋ ਪਰਚੋ ਲਾਇਓ, ਕਹਿਤੇ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ, ਤਿਨਕੇ ਗੁਣ ਹੋ ਕਿਆ ਕਹੋ, ਗੁਰਦਈਓ ਮਿਲਾਇਓ ਭਿਖਿਆ, ਜਿਵ ਤੂੰ ਰੱਖੇ ਤੇ ਵਰੋ। ਸਾਰਾ ਸਾਲ ਭੜ ਕੇ ਆਇਆ, ਬੜਿਆਂ ਕੋਲ ਗਏਆ, ਮੇਰੇ ਮਾਲਕਾ ਗੱਲਾਂ ਬੜੀਆਂ ਕਰਦੇ ਨੇ, ਕਰਤੂਤ ਪੱਲੇ ਹੈ ਨੀ, ਕਰਤੂਤ ਪੱਲੇ ਹੈ ਨੀ। ਕਹਿਤੇ ਕਹਿਤੀ ਸੁਣੀ ਰੈਤ ਕੋ ਖੁਸ਼ੀ ਨਾ ਆਇਓ, ਹਰ ਨਾਮ ਛੋੜ ਦੂਜੇ ਲੱਗੇ, ਨਾਮ ਨੂੰ ਛੱਡ ਕੇ ਦੂਜੇ ਪਾਸੇ ਵੱਲ ਭੜਕਦੇ ਨੇ। ਮੇਰੀ ਪੂਜਾ ਕਰੋ, ਮੈਨੂੰ ਗੱਫੇ ਚਾੜੋ, ਮੈਨੂੰ ਮੁੱਠੀਆਂ ਭਰੋ, ਮੇਰੇ ਕੋਲ ਆਸ਼ੀਰਵਾਦਾਂ ਲਓ। ਇਹ ਉਹਨਾਂ ਕੋਲ, ਮੇਰੇ ਮਾਲਕਾ ਤੇਰੇ ਕੋਲ ਕੇਵਲ ਤੇ ਕੇਵਲ ਸੱਤ ਹੈ। ਅਸੀਂ ਵੀ ਬੇਨਤੀ ਕਰੀਏ, ਸਤਿਗੁਰ ਆਇਓ ਸਰਨ ਤੁਹਾਰੀ। ਹੇ ਧੰਨ ਗੁਰੂ ਗ੍ਰੰਥ ਸੱਚੇ ਪਾਤਸ਼ਾਹ, ਆਪ ਸੱਤ ਸਰੂਪ, ਸੱਤ ਦੀ ਗੱਲ ਕਰਦੇ ਹੋ, ਸੱਤ ਨਾਲ ਜੋੜ ਦਿਓ, ਤੇ ਜਿਹੜੇ ਜੁੜ ਗਏ ਉਹ ਸੱਤ ਸਰੂਪ ਹੋ ਗਏ। ਤੁਹਾਡੀ ਸ਼ਰਨ ਵਿੱਚ ਆਇਆ। ਅੱਗੋਂ ਗੁਰਦੇਵ ਕਹਿੰਦੇ ਕਿਵੇਂ ਆਇਆ ਭਾਈ, ਕਾਹਦੇ ਲਈ ਆਇਆ? ਤੇ ਜੋ ਗੁਰਸਿੱਖ ਨੇ ਕਹਿਣਾ ਉਹ ਹਜ਼ੂਰ ਅੱਗੇ ਨਿਰਣਾ ਕਰਦੇ ਹਨ।
ਮਿਲੇ ਸੁਖ ਨਾਮ ਹਰ ਸੋਭਾ।
ਆਪਾਂ ਕਹਿੰਦੇ ਵੀ ਸਾਡੀਆਂ ਝੰਡੀਆਂ ਝੁਲ ਜਾਣ, ਝੰਡੀਆਂ ਬੜਾ ਪੁਆੜਾ ਜੇ ਝੰਡੀਆਂ ਦਾ, ਇਹ ਨਹੀਂ ਮੰਗਣਾ। ਮੇਰੇ ਮਾਲਕਾ ਮੈਨੂੰ ਹਰੀ ਦਾ ਨਾਮ ਦੇ। ਤੇ ਗੁਰੂ ਪੰਚਮ ਪਾਤਸ਼ਾਹ ਕਹਿੰਦੇ ਨਾਮ ਲੈ ਕੀ ਕਰੇਗਾ। ਜਗਿਆਸੂ ਨੇ ਬੇਨਤੀ ਕੀਤੀ, ਮਾਲਕਾ ਤੇਰੇ ਨਾਮ ਵਿੱਚ ਬੜਾ ਕੁਝ ਹੈ, ਬੜਾ ਕੁਝ। ਕੀ? ਨਾਏ ਸੁਖ ਨਾਏ ਸੋਭਾ, ਮਿਲੇ ਸੁਖ ਨਾਮ ਹਰ ਸੋਭਾ। ਮੈਨੂੰ ਹਰੀ ਦਾ ਨਾਮ ਦੇ। ਤੇ ਮੇਰਾ ਗੁਰਦੇਵ ਕਹਿੰਦੇ ਹਰੀ ਦਾ ਨਾਮ ਲੈ ਕੀ ਕਰੇਗਾ। ਮੇਰੇ ਮਾਲਕਾ ਹਰੀ ਦਾ ਨਾਮ ਲੈਣ ਕਰਕੇ ਨਾਲੇ ਆਤਮਕ ਸੁੱਖ ਤੇ ਨਾਲੇ ਸੋਭਾ। ਗੁਰਮੁਖੋ ਹਰੀ ਦਾ ਨਾਮ ਕਿੰਨਾ ਕਮਾਨ ਹੈ। ਆਪਾਂ ਰੋਜ਼ਾਨਾ ਪੜ੍ਹਦੇ ਹਾਂ, ਜਿਸ ਨੂੰ ਬਖਸ਼ੇ ਸਿਫਤ ਸਲਾਹ, ਨਾਨਕ ਪਾਤਸ਼ਾਹ ਹੀ ਪਾਤਸ਼ਾਹ ਪਾਤਸ਼ਾਹ। ਉਹ ਪਾਤਸ਼ਾਹ ਦਾ ਪਾਤਸ਼ਾਹ, ਉਹ ਰਾਜਿਆਂ ਦਾ ਰਾਜਾ ਹੈ। ਨਾਮ ਜਪਿਆ ਬਾਬੇ ਕਬੀਰ ਨੇ, ਬਾਬਾ ਕਬੀਰ ਰੱਬ ਬਣ ਗਿਆ। ਰੱਬ ਬਾਬੇ ਦੀ ਬਾਣੀ ਹੈ ਨਾ, ਬਾਬੇ ਕਬੀਰ ਦੀ। ਕਹਿੰਦੇ ਨੇ ਪਾਤਸ਼ਾਹ ਲਾਗੋ ਹਰ ਫਿਰੇ, ਕਹਿਤ ਕਬੀਰ ਕਬੀਰ, ਪਰ ਰੱਬ ਮਗੋਂ ਕਦੋਂ ਫਿਰਦਾ ਹੈ। ਬਾਬੇ ਕਬੀਰ ਨੇ ਨਾਲ ਕਲੀਅਰ ਕੀਤਾ, ਕਹਿੰਦੇ ਕਬੀਰ मन निर्मल भया जैसा गंगा नीर। तो मैं गुरु ग्रंथ साहिब जी पातशाह नूं बेनती करदा, पातशाह उन्हां दा मन तां गंगा वर्गा निर्मल ते साडा गंदे नाले वर्गा, हुण गल किवें बणे? किथे गंगा जल ते किथे गंदा नाला। मेरे मालका मेरे ते कृपा कर, मैनू हरी दा नाम बख्श जिहदे नाल सुख ते सोभा मान सम्मान मिले जी।
चिंता लाहे हमारे,
बाकी मैनू फिक्र बड़ा रहिंदा है। लफ्ज गुरमुख बड़े कीरे मिलते हैं, भाव उन्हों का अर्थ बड़ा फर्क हुंदा है, ध्यान देना जरा। चिंता ते चिंतन अखर तिन्ने उह ने, चिंता चिंतना, दूजा चिंतन। चिंता कदों है? जो चिंतन नहीं। चिंतन कहिंदे ने परमात्मा नूं चेते करना। जिन्हां गुरु घेरियां ने चिंतन किया उन्हां दी चिंता मुक गई। चिंतन परमात्मा नूं चेते करना, परमात्मा नूं चेते करन वालियां नूं चिंता नहीं, कारण की होया? गुरु ग्रंथ साहिब जी पातशाह कहिंदे प्यारिया तेरी चिंता रब ने अपने ते लै ली, तेरा फिक्र रब नूं हो गया है। ना कर चिंत, चिंता है करते, तू फिक्र ना कर, तेरी चिंता रब नूं है। एक मुसलमान विद्वान बोलिया, कहन लगा मैं जवाब देना, तुसी बोल पो भाई, तुसी दसो। वह कहिंदे प्यारिया जब दांत न थे तब दूध दियो, जब दांत दिए कि अन्न ना दे, जो तेरे दंद नहीं सी, तेरी मां वसीला बनी ते तेनू दुध मिलिया, हुण परमात्मा ने तेनू निक्कियां निक्कियां दंदियां दित्तियां ने, तेनू अन्न भी देगा, जिन्हें दंद दिते ने अन्न लाजमी देगा, तू फिक्र ना कर। बेनती की मेरे मालका मैनू बड़ा फिक्र है, बड़ी चिंता है, कृपा करके मेरा फिक्र लाउणा करो।
रहाओ
विश्राम दे करके मेरे पातशाह कृपा करदे हन।
अवर न सूचा दूजी ठाहर,
गुरुदेव ने जान बुझ के परखण वास्ते कहा भी किसे जा बोर नूं मत्था टेक ला, जाके जंडते सनूर पाला, की लैना साडे कोलों? असी आख्या मालका बड़ा जंड नूं सनूर पाया है, बड़े देवी माता नूं मत्थे टेके ने, मड़ियां च बड़े दीवे जगाई, हुण नहीं किते जाना, जांदे रहे मड़ियां च, बड़े दीवे जगाई, खेतरपाल दी पूजा कीती है, सारा जंड दा बूटा संदूर नाल भर दिता। अवर ना सूझा दूजी ठार, हुण तेरे तो बिना सानू को दूजा टिकाणा दिसदा नहीं।
हार परयो तो द्वारे,
पहला हार अंब के थक के धक्के खा के ठगां दे कोलों कन्नां च फूकां मरा के हुण तेरे दर ते आया हां।
मिला लेखा छोड़ अलेखा छूट है,
प्यारो इस मंजी साहब की गल है, 15 साल की। पहला एक बंदा आया मेरी एक मुड़दा, कहने लगा ज्ञानी जी अमर शकला, मैं क्या भी गुरमुखा तेरा भाव की है? कहन लगा जी मैं सौदे वाले बाबा का मंत्र भी लिया, ब्यासा वाले को भी गया है, नूर महलिया का भी ले लिया है। मैं क्या भी गुरमुखा गिनती पूरी करके फिर आ जी। इथों की गल जी मंजी साहब की, एक तो तरह से यकीन ही नहीं। मैं क्या होर चार गिन ला, मेरे मालका मेरे ते कृपा कर, लेखा छोड़ लेखे छूटे। बंदा बड़ा घबराया, थर थर कंबी जांदा है। गुरु पंचम पातशाह कहिंदे गल की कंबदा क्यों है? कहिंदा मेरे मालका मैं कंबदा तां भी जे तां गिनती मिनती की ते फिर नहीं मेरा काम बनना, मेरे गुनाह ते पापां दा पलड़ा भारी है ते पल्ले मेरे कख भी नहीं। इस करके मैं बेनती करना है मेरे लेखे ते कलम मार दे। जिस मौके आप पंजां प्यारियां कोल अमर दी दात लैने आ ना, उदों गुरु के पांच प्यारे सहबान सानू कहिंदे प्यारिया तेरे गुनाह ते पापां दे उपर गुरु गोबिंद सिंह ने अपनी लाल कलम फेर दित्ती, रहमतां नाल लवाज दित्ता ई, जिहड़े तेरे गुनाह ते पाप ने बाजां वाले ने बख्श दित्ते ने, अगे संभल जाई, अगे गलती ना करी। यह गुरु समर्थ है ना, यह गुरु की ताकत है ना, गुरु की इत्थे भी चलती ते उत्थे भी चलती, किन्नी कि चलती होएगी। बाबा मान सिंह भुब्बा मार के रो पिया, मेरे मालका दरवाजे बंद ही, अंदर नहीं उलंघन देंगे। महाशय की चाहना है, बदावा लेके दिता है, इनू लीरो लीर कर दे। मेरी बाजा वाले ने बदावा लीरो लीर किया, भाई मान सिंह जी परमेश्वर अभेद हो गए। मेरे बाजा वाले च इनी ताकत दे, मेरे गुरु गोबिंद सिंह सच्चे पातशाह च इनी ताकत दे। असि ताइयों तक कहने मेरा रुसे ना करगिया वाला, जग भावें सारा रुस जाए तो मेरे पातशाह लेखा छड़ के लेखा छोड़ लेखे छूटे। जे तू गिनती मिनती तो पासे कर देना फिर छुट सकते हैं, तू छड़ा लेना है।
हम निर्गुण लेहो बारे,
मेरे पल्ले कोई करतूत नहीं, मैं गुणा तो रहत हां, ते मैनू अबारी विचों कढ़ना कर, मेरी बांह फड़ के मैनू पासे कर ला बचा ला।
सदबक सिंध सदा मेहरवाना,
आया मैं तेरे कोल तां पी तू सदा ली बख देना, मेर दा घर है, तू क्रोपी च नहीं आता, गुस्से च नहीं आता।
सपना दे आधारे,
तेरे च गुण यह है, भावें हिंदू आवे भावें मुसलमान आवे भावें यूदी आवे, तू सारिया नू आधार देना, सारिया दी लोड़ां पूरियां करदा है। किते गुरु के लंगर विच वितकरा है, गुरु की पंगत विच वितकरा है? नहीं, बिल्कुल नहीं। ये सारिया दा सांझा है, असीं ताइयों तां पढ़दे हां गुरमुख दा मिशन, सबे सांझी वाल सदायन, कोई ना दिसे बारा जियो।
नानक दास संत पाछा परयो,
इसे कर इहदे दो अर्थ करदे ने साडे विद्वान वीर। एक तां अर्थ इह करदे ने, मैं तुहाडा दास बन के मेरे मालका मैं तुहाडे मगर लगा हां, एक ही अर्थ। दूसरा गुरमुख प्यारे यह अर्थ करदे ने, महाराज मैं तुहाडा दास हां, जिहड़े सत नाल जुड़िया हुई पितरुआं तेरे प्यारे ने, मैं उन्हां दे मगर लग के तुहाडी शरण विच आया, उन्हां दी प्रेरणा सदका उन्हां दी संग सदका।
राख ले हो एह बारे,
बाकी मैं आड़ा तां कढ़दा, यह मनुखा जन्म 84 लाख जून तो बाद मिलिया, जे किते हथों छुड़ गया ते मुड़ के पता नहीं कदों मौका मिलिया। यह बारी है, यह टाइम है, यह टर्न है, मेरे ते मेर कर, मैनू इस मनुखा जन्म च लिआंदा है, अपनी रहमत नाल नवाजना कर, अपनी चरण शरण विच रख, ते मेरे ते विशेष कृपा है करी। लेखिया नाल मेरा गुजारा नहीं, लेखा पाड़ दे सतगुरु पातशाह साडे सारिआं ते कृपा करन, रहमता करन। साडा विश्वास केवल ते केवल सच्चे गुरु उपर होवे, इह गुरु महाराज दे चरणां च अरदास बेनती है। सतगुरु पातशाह दा गुरु के संगतां दा धन्नवाद, पुल्लां चुक्कां दी माफी जी।
सदबक सिंध सदा मेहरवाना, सबना दे आधारे, नानक दास संत पाछा परयो, राख लेहो एह बारे।
वाहेगुरु जी का खालसा,
वाहेगुरु जी की फतेह। दिखे सभे था